ਕਲ ਤਾਤੀ ਠੰਡਾ ਹਰ ਨਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਲ ਤਾਤੀ, ਵੀ ਕਲਯੁਗ ਦੇ ਵਿੱਚ ਤਾਂ ਬੜੀ ਤੱਤੀ ਹਵਾ ਵਗ ਰਹੀ ਹੈ। ਹੁਣ ਆਪਾਂ ਵੇਖ ਹੀ ਰਹੇ ਹਾਂ ਨਾ ਵੀ ਕਲਯੁਗ ਦੇ ਵਿੱਚ ਕਿੰਨੀ ਤੱਤੀ ਹਵਾ ਵਗ ਰਹੀ ਹੈ, ਪਰ ਹਜ਼ੂਰ ਕਹਿੰਦੇ ਨੇ ਠੰਡਾ ਹਰ ਨਾਓ, ਤੇ ਵਾਹਿਗੁਰੂ ਦਾ ਨਾਮ ਠੰਡ ਵਰਤਾਉਣ ਵਾਲਾ ਹੈ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਜਦੋਂ ਜ਼ਿਆਦਾ ਗਰਮੀ ਹੋਵੇ, ਗਰਮ ਹਵਾ ਚੱਲੇ, ਤੇ ਜਦੋਂ ਪੂਰਾ ਚੱਲਦਾ ਹੈ ਨਾ, ਕਹਿੰਦੇ ਉਹਦੀ ਤਾਸੀਰ ਗਰਮ ਹੁੰਦੀ ਹੈ। ਜਦੋਂ ਪੂਰਾ ਚੱਲੇ ਤੇ ਫਿਰ ਬਜ਼ੁਰਗ ਸਿਆਣੇ ਕਹਿੰਦੇ ਨੇ, ਕਹਿੰਦੇ ਹੁਣ ਵੀ ਮੀਂਹ ਵੀ ਆਊਗਾ, ਤੇ ਜਦੋਂ ਬਹੁਤੀ ਗਰਮੀ ਹੋਵੇ ਤੇ ਫਿਰ ਮੀਂਹ ਦੀ ਸੰਭਾਵਨਾ ਵੀ ਵਧੇਰੇ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਕਲਯੁਗ ਦੇ ਵਿੱਚ ਵੀ ਪਾਪਾਂ ਦੀ, ਜ਼ੁਲਮ ਦੀ ਤੱਤੀ ਹਵਾ ਵਗਦੀ ਹੈ, ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਸ ਵੇਲੇ ਬੱਦਲ ਵਾਂਗੂ ਆ ਕੇ ਵਰਖਾ ਕਰਦਾ ਹੈ ਸਾਡੇ ਬਲ ਦੇ ਸੰਸਾਰ ਨੂੰ, ਤੇ ਸਾਡੇ ਹਿਰਦੇ ਨੂੰ ਸ਼ਾਂਤ ਕਰਦਾ ਹੈ।
ਸਿਮਰ ਸਿਮਰ ਸਦਾ ਸੁਖ ਪਾਓ।
ਇਸੇ ਲਈ ਮਿੱਤਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰ ਸਿਮਰ ਕੇ ਹਮੇਸ਼ਾ ਲਈ ਆਤਮਕ ਸੁਖ ਨੂੰ ਪ੍ਰਾਪਤ ਕਰ
ਲੈ। ਪੂਰਨ ਹੋਏ ਆਸ
ਲਓ, ਜਦੋਂ ਤੂੰ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜੇਗਾ, ਭਾਉ ਬਿਨਸੈ ਹਰ ਕਿਸਮ ਦਾ ਡਰ ਤੇਰਾ ਨਾਸ ਹੋ ਜਾਵੇਗਾ, ਤੇ ਤੇਰੀ ਸਭ ਆਸਾ ਵੀ ਪੂਰਨ ਹੋ ਜਾਵੇਗੀ।
ਭਗਤ ਭਾਏ ਆਤਮ ਪ੍ਰਗਾਸ,
ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਦਾਤ ਵੀ ਪ੍ਰਾਪਤ ਹੋ ਜਾਵੇਗੀ, ਤੇ ਨਾਲ ਹੀ ਆਤਮ ਪ੍ਰਗਾਸ ਆਤਮਾ ਦਾ ਗਿਆਨ ਵੀ ਉਪਲਬਧ ਹੋਵੇਗਾ।
ਤਿਤ ਘਰ ਜਾਏ ਬਸੈ ਅਵਿਨਾਸ਼ੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਸ ਅਵਿਨਾਸ਼ੀ ਨਾਸ਼ ਤੋਂ ਰਹਿਤ ਪਰਮਾਤਮਾ ਦੇ ਘਰ ਤੂੰ ਸੱਚਖੰਡ ਵਿੱਚ ਜਾ ਕੇ ਵਸ ਜਾਵੇਂਗਾ।
ਕਹੋ ਨਾਨਕ ਕਾਟੀ ਜਮ ਫਾਸੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਵਾਹਿਗੁਰੂ ਦੇ ਘਰ ਦੇ ਵਿੱਚ ਜਾ ਕੇ ਵਸ ਗਿਆ, ਤੇ ਫਿਰ ਉਹਦੀ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ।
ਤਤ ਵਿਚਾਰ ਕਹੈ ਜਨ ਸਾਚਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਸੱਚਾ ਪੁਰਖ ਹੈ, ਸੱਚਾ ਮਨੁੱਖ ਹੈ, ਸਤਪੁਰਖ ਹੈ, ਉਹ ਹਮੇਸ਼ਾ ਲਈ ਤੱਤ ਦੀ ਵਿਚਾਰ ਕਹਿੰਦੇ, ਭਾਵ ਉਹ ਐਵੇਂ ਫੋਕੀਆਂ ਜੀਆਂ ਗੱਲਾਂ, ਥੋਥੀਆਂ ਜੀਆਂ ਗੱਲਾਂ ਨਹੀਂ ਕਰਦਾ। ਵੀ ਜਿਹੜਾ ਸਚਿਆਰ ਪੁਰਖ ਹੈ, ਉਹ ਹਮੇਸ਼ਾ ਲਈ ਤੱਤ ਦੀ ਵਿਚਾਰ ਹੀ ਤੁਹਾਨੂੰ ਆਖੇਗਾ।
ਜਨਮ ਮਰੈ ਸੋ ਕਾਚੋ ਕਾਚਾ।
ਤੇ ਜਿਹੜਾ ਭਾਈ ਦੁਨਿਆਵੀ ਬੰਦਾ ਹੈ, ਤੇ ਉਹ ਕੱਚੀਆਂ ਪਿੱਲੀਆਂ ਗੱਲਾਂ ਕਰੇਗਾ, ਇੱਧਰ ਉੱਧਰ ਦੀਆਂ ਹੋਰ ਅਟਕਲ ਪੱਚੂ ਗੱਲਾਂ ਕਰਦਾ ਰਹੇਗਾ। ਪਰ ਹਜ਼ੂਰ ਕਹਿੰਦੇ ਨੇ ਸੋ ਕਾਚੋ ਕਾਚਾ, ਉਹ ਤੇ ਕੱਚਿਆਂ ਤੋਂ ਵੀ ਕੱਚਾ ਹੈ, ਉਹ ਤੇ ਕੱਚ ਨਾਲੋਂ ਵੀ ਨਿਕੰਮਾ ਹੈ। ਜਨਮ ਮਰੈ, ਉਹ ਤੇ ਭਾਈ ਹਮੇਸ਼ਾ ਲਈ ਫਿਰ ਜੰਮਦਾ ਮਰਦਾ ਰਹਿੰਦਾ ਹੈ।
ਆਵਾ ਗਵਨ ਮਿਟੈ ਪ੍ਰਭ ਸੇਵ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੇ ਤੁਸੀਂ ਆਵਾ ਗਵਨ ਮਿਟਾਉਣਾ ਚਾਹੁੰਦੇ ਹੋ, ਤੇ ਫਿਰ ਵਾਹਿਗੁਰੂ ਦੀ ਸੇਵਾ ਕਰੋ, ਵਾਹਿਗੁਰੂ ਦੀ ਭਗਤੀ ਕਰੋ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਆਵਾਗਮਨ ਵੀ ਮਿਟ ਜਾਂਦਾ ਹੈ।
ਆਪ ਤਿਆਗ ਸਰਨ ਗੁਰਦੇਵ।
ਲੋ ਭਗਤੀ ਸੇਵਾ ਪ੍ਰਾਪਤ ਕਰਨ ਦੇ ਲਈ ਆਪਾ ਭਾਵ ਛੱਡ ਕੇ ਤੇ ਸਤਿਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਪੈ ਜਾਓ, ਤੇ ਫਿਰ ਉੱਥੋਂ ਭਗਤੀ ਦੀ ਦਾਤ ਪ੍ਰਾਪਤ ਹੋਵੇਗੀ। ਕਿਉਂਕਿ ਹਜ਼ੂਰ ਦੇ ਇਹ ਬਚਨ ਨੇ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ, ਭਗਤੀ ਦੇ ਭੰਡਾਰ ਸਤਿਗੁਰੂ ਦੇ ਕੋਲ ਨੇ। ਤੇ ਤੁਸੀਂ ਜੇ ਭਗਤੀ ਦੇ ਭੰਡਾਰ ਪ੍ਰਾਪਤ ਕਰਨੇ ਨੇ, ਆਪਾ ਪਾਪ ਹੰਕਾਰ ਛੱਡ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਓ।
ਇਉਂ ਰਤਨ ਜਨਮ ਕਾ ਹੋਏ ਉਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਿੱਤਰਾ ਇਸ ਢੰਗ ਦੇ ਨਾਲ ਇਹ ਜਿਹੜਾ ਰਤਨ ਵਰਗਾ ਅਮੋਲਕ ਜਨਮ ਹੈ, ਇਹਦਾ ਵੀ ਉਧਾਰ ਹੋ ਜਾਵੇਗਾ, ਭਾਵੇਂ ਸਫਲ ਹੋ ਜਾਵੇਗਾ।
ਹਰ ਹਰ ਸਿਮਰ ਪ੍ਰਾਨ ਆਧਾਰ।
ਤੇ ਤੂੰ ਹਰ ਵੇਲੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਸਵਾਸ ਸਵਾਸ ਕਰਕੇ, ਰੋਮ ਰੋਮ ਕਰਕੇ ਵਾਹਿਗੁਰੂ ਦਾ ਸਿਮਰਨ ਕਰ, ਤੇ ਪ੍ਰਾਣ ਆਧਾਰ ਉਸੇ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਬਣਾ।
ਅਨਕ ਉਪਾਵ ਨਾ ਛੂਟਨ ਹਾਰੇ।
ਬਈ ਦੇਖ ਲੈ, ਤੂੰ ਹੋਰ ਦੁਨਿਆਵੀ ਉਪਾਓ ਯਤਨ ਜਿੰਨੇ ਮਰਜ਼ੀ ਕਰ ਲੈ, ਪਰ ਇਹਨਾਂ ਦੇ ਨਾਲ ਕਦੇ ਮੋਹ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ।
ਸਿਮਰਤ ਸਾਸਤ ਵੇਦ ਵਿਚਾਰ।
ਅਸੀਂ ਤੇ 27 ਸਿਮਰਤੀਆਂ ਤੇ ਜਿਹੜੇ ਹੋਰ ਧਰਮ ਸ਼ਾਸਤਰ ਨੇ ਤੇ ਵੇਦਾਂ ਦੀ ਵਿਚਾਰ ਕਰਕੇ ਵੀ ਦੇਖ ਲਈ ਹੈ, ਅਥਵਾ ਸਿਮਰਤ ਸ਼ਾਸਤ ਵੇਦ ਵਿਚਾਰੇ, ਅਸੀਂ ਸਿਮਰਤੀਆਂ ਸ਼ਾਸਤਰ ਤੇ ਵੇਦਾਂ ਦੀ ਵੀ ਵਿਚਾਰ ਕੀਤੀ ਹੈ, ਭਾਵ ਜਿੰਨੇ ਧਰਮ ਗ੍ਰੰਥ ਨੇ ਇਹਨਾਂ ਸਾਰਿਆਂ ਦੀ ਵਿਚਾਰ ਕੀਤੀ ਹੈ। ਉਹਨਾਂ ਨੇ ਇਹੀ ਤੱਤ ਕੱਢਿਆ ਹੈ ਵੀ ਵਾਹਿਗੁਰੂ ਦਾ ਨਾਮ ਜਪੋ, ਨਾਮ ਦੇ ਨਾਲ ਹੀ ਉਹ ਮਾਇਆ ਤੋਂ ਜਮਾਂ ਤੋਂ ਛੁਟਕਾਰਾ ਮਿਲਦਾ, ਹੋਰ ਕਿਸੇ ਯਤਨ ਦੇ ਨਾਲ ਤੁਸੀਂ ਛੁੱਟ ਨਹੀਂ ਸਕਦੇ।
ਹਰ ਕੀ ਭਗਤ ਕਰੋ ਮਨ ਲਾਏ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਿੱਤਰਾ ਤੇ ਮਨ ਲਾ ਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ।
ਮਨ ਬੰਛਤ ਨਾਨਕ ਫਲ ਪਾਏ।
ਇਹਦਾ ਫਲ ਕੀ ਹੋਵੇਗਾ? ਤੂੰ ਮਨ ਇੱਛਤ ਸਾਰੇ ਫਲ ਪ੍ਰਾਪਤ ਕਰ ਲਵੇਗਾ, ਕਿਉਂਕਿ ਭਗਤੀ ਨਾਲ ਸ਼ਕਤੀ ਪ੍ਰਾਪਤ ਹੁੰਦੀ ਹੈ ਤੇ ਸ਼ਕਤੀ ਦੇ ਨਾਲ ਸਾਰੇ ਦੁਨੀਆਂ ਦੇ ਪਦਾਰਥ ਤੇ ਸਾਰੇ ਦੁਨੀਆਂ ਦੇ ਫਲ ਪ੍ਰਾਪਤ ਹੁੰਦੇ ਹਨ।
ਸੰਗ ਨਾ ਚਾਲਸ ਤੇਰਾ ਧਨਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨ ਨੂੰ ਵੈਰਾਗਮਈ ਉਪਦੇਸ਼ ਦੇ ਰਹੇ ਹਨ ਵੀ ਜਿਸ ਧਨ ਦੇ ਨਾਲ ਅਸੀਂ ਹਮੇਸ਼ਾ ਲਈ ਚਿੰਬੜੇ ਹੋਏ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮਨਾ, ਸੰਗ ਨਾ ਚਾਲਸ ਤੇਰਾ ਧਨਾ, ਵੀ ਇਹ ਜਿਹੜਾ ਧਨ ਹੈ ਇਹ ਤੇਰੇ ਨਾਲ ਨਹੀਂ ਜਾਵੇਗਾ।
ਤੂੰ ਕਿਆ ਲਪਟਾਵੇ ਹੈ ਮੂਰਖ ਮਨਾ।
ਐ ਮੂਰਖ ਮਨਾ, ਤੂੰ ਕਿਉਂ ਇਹਨਾਂ ਧਨ ਦੇ ਨਾਲ ਲਪਟਾਵੇ? ਦਾ ਅਰਥ ਹੈ ਵੀ ਤੂੰ ਚਿੰਬੜਿਆ ਹੋਇਆ ਹੈ, ਕਿਉਂ ਇਹਨਾਂ ਧਨ ਦੇ ਨਾਲ ਤੂੰ ਖਚਤ ਹੋਇਆ ਪਿਆ ਹੈ, ਇਹਨੇ ਤੇਰੇ ਨਾਲ ਤੇ ਜਾਣਾ ਨਹੀਂ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਵਿੱਚ ਗਏ ਔਰ ਉੱਥੇ ਇੱਕ ਬਹੁਤ ਵੱਡਾ ਧਨਾੜ ਆਦਮੀ ਸੀ, ਉਹਦਾ ਨਾਮ ਦੁਨੀ ਚੰਦ ਲਿਖਿਆ ਹੋਇਆ ਅਤੇ ਉਸ ਵੇਲੇ ਉਹਦੇ ਕੋਲ 7 ਲੱਖ ਰੁਪਇਆ ਉਹਦੇ ਪਾਸ ਜਮ੍ਹਾਂ ਸੀ। ਪੁਰਾਣੇ ਜ਼ਮਾਨੇ ਦੇ ਵਿੱਚ ਕਿਸੇ ਕੋਲ 100-50 ਰੁਪਈਏ ਵੀ ਨਹੀਂ ਸੀ ਉਸ ਵੇਲੇ ਹੁੰਦੇ, ਉਹਦੇ ਕੋਲ 7 ਲੱਖ ਰੁਪਇਆ ਸੀ। ਅਤੇ ਹੁਣ ਉਹਨੇ ਆਪਣੇ ਪਿਤਾ ਦੇ ਨਿਮਿੱਤ ਸ਼ਰਾਧ ਕਰਵਾਇਆ ਅਤੇ ਸਤਿਗੁਰੂ ਵੀ ਉੱਥੇ ਚਲੇ ਗਏ ਅਤੇ ਉਸਨੇ ਗੁਰੂ ਮਹਾਰਾਜ ਦੀ ਵੀ ਕੁਝ ਸੇਵਾ ਕੀਤੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇੱਕ ਦਿਨ ਇਸ ਨੂੰ ਆਖਿਆ, ਕਹਿਣ ਲੱਗੇ ਦੁਨੀ ਚੰਦ ਬਈ ਇੱਕ ਛੋਟੀ ਜਿਹੀ ਸਾਡੀ ਅਮਾਨਤ ਹੈ, ਉਹ ਅਸੀਂ ਤੈਨੂੰ ਸੰਭਾਲਣਾ ਚਾਹੁੰਦੇ ਹਾਂ, ਸੰਭਾਲ ਸਕਦਾ? ਕਹਿੰਦਾ ਹਾਂ ਮਹਾਰਾਜ ਜ਼ਰੂਰ। ਅਤੇ ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਆਹ ਲੈ ਸਾਡੇ ਕੋਲ ਆ ਸੂਈ ਹੈ ਅਤੇ ਤੂੰ ਇਹ ਸੂਈ ਆਪਣੇ ਕੋਲ ਸੰਭਾਲ ਕੇ ਰੱਖੀ ਅਤੇ ਅਸੀਂ ਪਰਲੋਕ ਵਿੱਚ ਤੇਰੇ ਪਾਸੋਂ ਲਵਾਂਗੇ। ਜਦੋਂ ਇੰਨੀ ਗੱਲ ਆਖੀ, ਕਹਿਣ ਲੱਗਾ ਚਲੋ ਸੱਤ ਬਚਨਾ, ਬਿਨਾਂ ਸੋਚੇ ਵਿਚਾਰੇ ਉਹ ਸੂਈ ਲੈ ਲਈ ਅਤੇ ਘਰ ਚਲਾ ਗਿਆ ਅਤੇ ਘਰ ਜਾ ਕੇ ਆਪਣੇ ਘਰਵਾਲੀ ਨੂੰ ਕਹਿਣ ਲੱਗਾ ਵੀ ਛਾਣੀਏ, ਵੀ ਆਹ ਸੂਈ ਨੂੰ ਸੰਭਾਲ ਕੇ ਰੱਖੀ, ਇਹ ਸਤਿਗੁਰੂ ਦੀ ਅਮਾਨਤ ਹੈ। ਉਹ ਸਮਝਦਾਰ ਸੀ, ਉਹ ਕਹਿਣ ਲੱਗੀ ਸੇਠ ਜੀ, ਸ਼ਾਹ ਜੀ, ਬਈ ਇਹ ਸੂਈ ਤੁਸੀਂ ਅੱਗੇ ਪ੍ਰਲੋਕ ਵਿੱਚ ਕਿਵੇਂ ਲੈ ਕੇ ਜਾਓਗੇ? ਉੱਥੇ ਤਾਂ ਕੁਝ ਵੀ ਨਾਲ ਨਹੀਂ ਜਾਂਦਾ। ਅਤੇ ਫਿਰ ਉਹ ਸੂਈ ਵਾਪਸ ਲੈ ਕੇ ਸਤਿਗੁਰੂ ਦੇ ਕੋਲ ਆਇਆ ਅਤੇ ਕਹਿਣ ਲੱਗਾ ਸੱਚੇ ਪਾਤਸ਼ਾਹ, ਇਹ ਤੁਸੀਂ ਆਪਣੀ ਅਮਾਨਤ ਹੁਣੇ ਹੀ ਵਾਪਸ ਲੈ ਲਵੋ, ਕਿਉਂਕਿ ਅੱਗੇ ਤਾਂ ਕੋਈ ਚੀਜ਼ ਨਾਲ ਜਾਂਦੀ ਹੀ ਨਹੀਂ ਅਤੇ ਮੈਂ ਤੁਹਾਡੀ ਇਹ ਸੂਈ ਅੱਗੇ ਕਿਵੇਂ ਲੈ ਕੇ ਜਾਵਾਂਗਾ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹੀ ਗੱਲ ਇਹਨੂੰ ਦੱਸਣਾ ਚਾਹੁੰਦੇ ਸਨ, ਇਹੀ ਗੱਲ ਇਹਨੂੰ ਸਮਝਾਉਣਾ ਚਾਹੁੰਦੇ ਸਨ। ਕਹਿਣ ਲੱਗੇ ਦੁਨੀ ਚੰਦ, ਜੇ ਤੈਨੂੰ ਇਸ ਗੱਲ ਦਾ ਪਤਾ ਹੈ ਵੀ ਅੱਗੇ ਸੂਈ ਵੀ ਨਾਲ ਨਹੀਂ ਜਾ ਸਕਦੀ ਅਤੇ ਆਹ ਜਿਹੜਾ 1,00,000 ਰੁਪਇਆ ਤੂੰ ਜੋੜੀ ਬੈਠਾ ਹੈ ਅਤੇ ਇਹ ਤੇਰੇ ਕਿਸ ਕੰਮ ਆਵੇਗਾ? ਤੂੰ ਇਹਦੇ ਨਾਲ ਕੋਈ ਭਲਾ ਕੰਮ ਕਰ, ਕੋਈ ਲੰਗਰ ਛਕਾ, ਕੋਈ ਗਰੀਬ ਗੁਰਬਿਆਂ ਦੀ ਮਦਦ ਕਰ, ਕੋਈ ਧਰਮ ਦੀ ਸੇਵਾ ਕਰ, ਕੋਈ ਕੌਮ ਦੀ ਸੇਵਾ ਕਰ, ਕੋਈ ਮਨੁੱਖਤਾ ਦੀ ਸੇਵਾ ਕਰ, ਕੋਈ ਸਕੂਲ ਖੋਲ੍ਹ, ਕੋਈ ਲੰਗਰ ਚਲਾ, ਕੋਈ ਧਰਮ ਅਸਥਾਨ ਦੀ ਸੇਵਾ ਕਰ, ਕੋਈ ਹਸਪਤਾਲ ਖੋਲ੍ਹ। ਇਹ ਮਾਇਆ ਹੋਰ ਕਿਸ ਕੰਮ ਹੈ? ਜਿਹੜੀ ਬੈਂਕਾਂ ਵਿੱਚ ਅਸੀਂ ਜਮ੍ਹਾਂ ਕਰਕੇ ਛੱਡ ਜਾਂਦੇ ਉਹ ਕਿਸ ਕੰਮ ਆਉਂਦੀ ਹੈ? ਗੌਰਮੈਂਟ ਸਾਂਭ ਲੈਂਦੀ ਹੈ ਜਾਂ ਕੋਈ ਹੋਰ? ਉਸ ਮਾਇਆ ਨਾਲ ਤੇ ਬੱਚੇ ਵੀ ਵਿਗੜੀ ਜਾਂਦੇ ਨੇ। ਆਪਣੀ ਮਿਹਨਤ ਕਰਕੇ ਜਿਹੜਾ ਆਦਮੀ ਕਮਾਉਂਦਾ ਹੈ ਔਰ ਉਹਨੂੰ ਹੀ ਉਹ ਸੰਭਾਲ ਕੇ ਵਰਦਾ, ਜਿਹੜੀ ਦੂਜੀ ਹਰਾਮ ਦੀ ਕਮਾਈ ਹੁੰਦੀ ਉਹ ਜਿਵੇਂ ਆਉਂਦੀ ਹੜ੍ਹ ਦੇ ਪਾਣੀ ਵਾਂਗੂ ਉਵੇਂ ਹੀ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਕਹਿੰਦੇ ਨੇ ਜਿਸ ਧਨ ਦੇ ਨਾਲ ਤੂੰ ਬੜਾ ਚਿੰਬੜਿਆ ਹੋਇਆ ਹੈ ਨਾ, ਜਿਵੇਂ ਸ਼ਹਿਦ ਦੀ ਮੱਖੀ ਹੁੰਦੀ ਹੈ ਅਤੇ ਉਹ ਸ਼ਹਿਦ ਦੇ ਉੱਤੇ ਬਹਿੰਦੀ ਹੈ ਅਤੇ ਫਿਰ ਪਹਿਲਾਂ ਤਾਂ ਉਹ ਜਦੋਂ ਬਹਿੰਦੀ ਹੈ ਉਹਦੇ ਜਿਹੜੇ ਪੈਰ ਨੇ ਉਸ ਸ਼ਹਿਦ ਦੇ ਨਾਲ ਚਿਪਕ ਜਾਂਦੇ ਨੇ ਅਤੇ ਫਿਰ ਹੌਲੀ ਹੌਲੀ ਉਹਦੇ ਖੰਭ ਵੀ ਥੱਲੇ ਜਦੋਂ ਚਲੇ ਜਾਂਦੇ ਨੇ ਖੰਭ ਵੀ ਨਾਲ, ਤਾਂ ਫਿਰ ਉੱਡਣ ਜੋਗੀ ਨਹੀਂ ਰਹਿੰਦੀ। ਇਹੀ ਹਾਲਤ ਹਰ ਮਨੁੱਖ ਦੀ ਬਣੀ ਹੋਈ ਹੈ, ਬਸ ਮੱਖੀ ਵਾਂਗੂ ਸ਼ਹਿਦ ਉੱਤੇ ਬੈਠਾ ਹੈ, ਉੱਡਣ ਦੀ ਸਮਰੱਥਾ ਨਹੀਂ ਰਹਿੰਦੀ, ਉੱਥੇ ਹੀ ਬਸ ਮਰ ਜਾਂਦਾ। ਹਜ਼ੂਰ ਕਹਿੰਦੇ ਨੇ ਐ ਮਨਾ, ਵੀ ਤੂੰ ਕਿਉਂ ਉਸ ਝੂਠੇ ਧਨ ਦੇ ਨਾਲ ਇੰਨਾ ਖਚਤ ਹੋਇਆ ਹੋਇਆ ਹੈ ਜਿਸ ਨੂੰ ਛੱਡ ਕੇ ਚਲੇ ਜਾਣਾ ਹੈ ਤੇ ਤੇਰੇ ਨਾਲ ਕੁਝ ਵੀ ਨਹੀਂ ਜਾਣਾ।
ਸੁਤ ਮੀਤ ਕੁਟੰਬ ਅਰਬਨਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੱਲੇ ਧਨ ਦੀ ਗੱਲ ਨਹੀਂ, ਆ ਦੇਖ ਤੇਰੇ ਜਿਹੜੇ ਪੁੱਤਰ ਨੇ ਮਿੱਤਰ ਨੇ, ਕੁਟੰਬ ਤੇਰਾ ਆਪਣਾ ਪਰਿਵਾਰ ਹੈ ਤੇ ਬਨਤਾ ਤੇਰੀ ਆਪਣੀ ਘਰਵਾਲੀ ਹੈ।
ਇਨਤੇ ਕਹੋ ਤੁਮ ਕਵਨ ਸਨਾਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਾ ਤੂੰ ਇਹ ਦੱਸ ਵੀ ਇਹਨਾਂ ਤੋਂ ਕੌਣ ਸਨਾਥਾ ਦਾ ਅਰਥ ਹੈ ਵੀ ਕਿਰਤਾਰਥ ਹੋਇਆ, ਇਹਨਾਂ ਤੋਂ ਕਿਹੜਾ ਸਫਲਾ ਹੋਇਆ। ਭਾਵ ਪਰਿਵਾਰ ਵੀ ਕਿਸੇ ਦਾ ਹੀ ਆਗਿਆਕਾਰੀ ਹੁੰਦਾ, ਕਿਸੇ ਦੇ ਪਰਿਵਾਰ ਦੇ ਵਿੱਚ ਹੀ ਸੁੱਖ ਸ਼ਾਂਤੀ ਹੁੰਦੀ ਹੈ, ਨਹੀਂ ਤੇ ਘਰਵਾਲੀ ਦਾ ਮੂੰਹ ਦੂਜੇ ਪਾਸੇ, ਤੁਹਾਡਾ ਦੂਜੇ ਪਾਸੇ, ਬੱਚੇ ਵੀ ਇਸੇ ਤਰ੍ਹਾਂ ਹੀ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਤੁਰਿਆ ਫਿਰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਤੁਹਾਡੇ ਪੁੱਤਰ ਨੇ ਮਿੱਤਰ ਨੇ ਕੁਟੰਬ ਤੁਹਾਡਾ ਹੋਰ ਪਰਿਵਾਰ ਹੈ ਤੇ ਘਰਵਾਲੀ ਹੈ, ਦੱਸੋ ਇਹਨਾਂ ਤੋਂ ਕਿਹੜਾ ਸਫਲ ਹੋਇਆ ਹੈ, ਕਿਹੜਾ ਕਿਰਤਾਰਥ ਹੋਇਆ ਹੈ, ਕਿਹੜਾ ਆਦਮੀ ਕਾਮਯਾਬ ਹੋਇਆ ਹੈ। ਇਹ ਵੀ ਅਖੀਰ ਤੇ ਕਿਸੇ ਦੇ ਮਿੱਤਰ ਨਹੀਂ ਬਣਦੇ, ਅਖੀਰ ਤੇ ਇਹਨਾਂ ਨੂੰ ਵੀ ਛੱਡ ਕੇ ਹੀ ਜਾਣਾ ਪੈਂਦਾ ਹੈ।
ਰਾਜ ਰੰਗ ਮਾਇਆ ਵਿਸਥਾਰ।
ਜਿਹੜੇ ਕੁਛ ਵਿਦਵਾਨ ਨੇ ਉਹਨਾਂ ਨੇ ਜਿਹੜਾ ਸਨਾਥਾ ਸ਼ਬਦ ਹੈ ਨਾ, ਇਹਦੇ ਹੋਰ ਵੀ ਅਰਥ ਕੀਤੇ ਨੇ ਵੀ ਸਨਾਥਾ ਦਾ ਅਰਥ ਵੈਸੇ ਤਾਂ ਮੁੱਖ ਅਰਥ ਹੀ ਹੈ ਵੀ ਇਹਨਾਂ ਤੋਂ ਕੌਣ ਕਿਰਤਾਰਥ ਹੋਇਆ, ਕਿਹੜਾ ਸਫਲ ਹੋਇਆ, ਮੁੱਖ ਅਰਥ ਇਹੀ ਹੈ। ਪਰ ਉਹ ਸਨਾਥਾ ਦਾ ਅਰਥ ਦੂਜਾ ਕਹਿੰਦੇ ਵੀ ਉਹ ਕਿਹੜਾ ਉਹਨਾਂ ਤੋਂ ਸੁਰੱਖਿਅਤ ਹੋਇਆ ਹੈ, ਵੀ ਇਹਨਾਂ ਤੋਂ ਕਿਹੜਾ ਸੁਰੱਖਿਅਤ ਹੋਇਆ, ਭਾਵ ਇਹਨਾਂ ਚੋਂ ਵੀ ਕਿਹੜੇ ਬੰਦੇ ਨੂੰ ਕਾਲ ਤੋਂ ਜਾਂ ਜਮਾਂ ਤੋਂ ਕਿਸੇ ਨੇ ਬਚਾਇਆ ਹੈ, ਪੁੱਤਰ ਨੇ ਬਚਾਇਆ, ਮਿੱਤਰ ਨੇ ਬਚਾਇਆ, ਜਾਂ ਕੁਟੰਬ ਹੋਰ ਕਿਸੇ ਪਰਿਵਾਰ ਦੇ ਮੈਂਬਰ ਨੇ ਜਾਂ ਘਰਵਾਲੀ ਨੇ ਮੌਤ ਤੋਂ ਕਿਸੇ ਨੂੰ ਬਚਾਇਆ, ਕੋਈ ਵੀ ਨਹੀਂ ਬਚਾ ਸਕਦਾ। ਤੇ ਇੱਕ ਅਰਥ ਸਨਾਥਾ ਦਾ ਅਰਥ ਵੀ ਨਾਲ ਜਾਣ ਵਾਲਾ ਵੀ ਕਿਸੇ ਵਿਦਵਾਨ ਨੇ ਕੀਤਾ ਹੈ, ਤੇ ਕਹੋ ਤੁਮ ਕਵਨ ਸਨਾਥਾ, ਵੀ ਇਹਨਾਂ ਵਿੱਚੋਂ ਦੱਸ ਤੇਰੇ ਨਾਲ ਜਾਣ ਵਾਲਾ ਕੌਣ ਹੈ, ਤੇਰਾ ਸਾਥੀ ਕੋਈ ਨਹੀਂ ਇਹਨਾਂ ਦੇ ਵਿੱਚੋਂ। ਪਰ ਇਹ ਸਨਾਥਾ ਸ਼ਬਦ ਦਾ ਅਰਥ ਵੀ ਇਹਨਾਂ ਤੋਂ ਕੌਣ ਸਫਲ ਹੋਇਆ, ਕਿਹੜਾ ਕਿਰਤਾਰਥ ਹੋਇਆ, ਕਿਹੜਾ ਨਿਹਾਲ ਹੋਇਆ, ਇਹ ਅਰਥ ਵਧੇਰੇ ਟੁਕਦਾ ਹੈ।
ਰਾਜ ਰੰਗ ਮਾਇਆ ਵਿਸਥਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੇ ਵੀ ਰਾਜ ਦੇ ਰੰਗ ਆਨੰਦ ਨੇ ਤੇ ਜਿੰਨੇ ਮਾਇਆ ਦੇ ਹੋਰ ਵਿਸਥਾਰ ਆਡੰਬਰ ਹਨ,
ਇਨਤੇ ਕਹੋ ਕਵਨ ਛੁਟਕਾਰ।
ਮਨਾ ਦੱਸ ਇਹਨਾਂ ਤੋਂ ਕੌਣ ਆਦਮੀ ਛੁਟਿਆ ਹੈ, ਦੱਸ ਕੋਈ ਇਹਨਾਂ ਤੋਂ ਛੁਟਿਆ ਹੈ। ਆ ਜਿਹੜੇ ਰਾਜਿਆਂ ਦੇ ਰੰਗ ਨਜ਼ਾਰੇ ਨੇ ਤੇ ਜਾਂ ਮਾਇਆ ਦੇ ਅਨੇਕਾਂ ਤਰ੍ਹਾਂ ਦੇ ਫੈਲਾਓ ਨੇ, ਪਸਾਰੇ ਨੇ, ਕੋਈ ਇਹਨਾਂ ਤੋਂ ਬੰਦਾ ਛੁੱਟਿਆ, ਇਹਨਾਂ ਕਰਕੇ ਤਾਂ ਕੋਈ ਜਮਾਂ ਤੋਂ, ਮਰਨ ਤੋਂ, ਮੌਤ ਤੋਂ ਛੁੱਟਦਾ ਨਹੀਂ ਦੇਖਿਆ।
ਅਸ ਹਸਤੀ ਰਥ ਅਸਵਾਰੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸ ਦਾ ਅਰਥ ਹੈ ਘੋੜੇ ਤੇ ਹਸਤੀ ਦਾ ਅਰਥ ਹੈ ਹਾਥੀ, ਵੀ ਹਾਥੀ ਘੋੜੇ ਤੇ ਰਥਾਂ ਦੀ ਅਸਵਾਰੀ ਕਰਕੇ ਵੀ ਦੇਖ ਲਈ ਹੈ।
ਝੂਠਾ ਡੰਫ ਝੂਠ ਪਾ ਸਾਰੇ।
ਵੀ ਇਹ ਤੇ ਸਾਰਾ ਡੰਫ ਦਾ ਅਰਥ ਹੈ ਵੀ ਇਹ ਡੰਫ, ਇਹ ਪਖੰਡ ਝੂਠਾ ਹੀ ਹੈ ਸਾਰਾ, ਇਹ ਇੱਕ ਲਿਫਾਫਾ ਹੀ ਹੈ, ਝੂਠ ਪਾ ਸਾਰੀ ਤੇ ਜਿੰਨਾ ਅਸੀਂ ਪਸਾਰਾ ਕੀਤਾ ਹੋਇਆ ਹੈ ਨਾ, ਇਹ ਵੀ ਸਾਰਾ ਹੀ ਝੂਠਾ ਹੈ।
ਜਿਨ ਦੀਏ ਤਿਸ ਬੁਝੈ ਨਾ ਬੇਗਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦਾਤੇ ਨੇ ਇਹ ਸਭ ਦਾਤਾਂ ਬਖਸ਼ਿਸ਼ ਕੀਤੀਆਂ ਨੇ ਤੇ ਉਹਨੂੰ ਤੇ ਸਮਝਦਾ ਨਹੀਂ ਤੇ ਇਹ ਬੇਗਾਨਾ ਬਣਿਆ ਹੋਇਆ, ਜਿਸਨੇ ਸਭ ਦਾਤਾਂ ਦਾਤੇ ਨੇ ਬਖਸ਼ੀਆਂ ਹੋਈਆਂ ਨੇ, ਇਹ ਉਹਦਾ ਸ਼ੁਕਰਾਨਾ ਨਹੀਂ ਕਰਦਾ ਤੇ ਉਹਦਾ ਇਹ ਦਾਸ ਨਹੀਂ ਬਣਦਾ, ਤੇ ਸਗਾਂ ਜਿਸਨੇ ਦਾਤਾਂ ਦਿੱਤੀਆਂ ਨੇ ਹਮੇਸ਼ਾ ਉਹਨਾਂ ਨੂੰ ਉਸਨੂੰ ਛੱਡ ਕੇ ਹੋਰਾਂ ਦਾ ਗੁਲਾਮ ਹੋਇਆ ਫਿਰਦਾ ਹੈ।
ਨਾਮ ਵਿਸਾਰ ਨਾਨਕ ਪਛਤਾਨਾ।
ਜਿਵੇਂ ਸਤਿਗੁਰੂ ਦੇ ਬਚਨ ਨੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਾ ਨਾਹੀਂ ਮਰਨ ਵਿਚਾਰਾ, ਇਹ ਸਾਡੀ ਹਾਲਤ ਹੈ। ਅਸੀਂ ਦਾਤਾਂ ਨਾਲ ਤੇ ਪਿਆਰ ਕਰਦੇ ਹਾਂ ਪਰ ਦਾਤੇ ਨੂੰ ਸਾਰੇ ਭੁੱਲ ਗਏ ਹਾਂ, ਜਿਸ ਦਾਤੇ ਨੇ ਸਭ ਕੁਛ ਦਿੱਤਾ ਹੈ ਉਹਨੂੰ ਅਸੀਂ ਕੁਛ ਸਮਝਦੇ ਹੀ ਨਹੀਂ, ਤੇ ਜਿਨ੍ਹਾਂ ਨੇ ਸਾਡੇ ਨਾਲ ਨਹੀਂ ਜਾਣਾ ਤੇ ਉਹਨਾਂ ਦੇ ਮੂੰਹ ਪਿਆਰ ਵਿੱਚ ਫਸੇ ਹੋਏ ਹਾਂ। ਨਾਮ ਵਿਸਾਰ ਨਾਨਕ ਪਛਤਾਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਤੇ ਅਖੀਰ ਤੇ ਪਛਤਾਉਂਦਾ ਹੈ, ਰੋਂਦਾ ਕਰਲਾਉਂਦਾ ਹੈ, ਕਿਉਂਕਿ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ।
ਗੁਰ ਕੀ ਮਤ ਤੂੰ ਲੇਹ ਆਨੈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨ ਨੂੰ ਪਹਿਲਾਂ ਵੈਰਾਗਮਈ ਸਿੱਖਿਆ ਦਿੱਤੀ ਹੈ, ਹੁਣ ਅੱਗੇ ਇਸ ਨੂੰ ਆਪਣੇ ਜੀਵਨ ਦੇ ਵਿੱਚ ਕੁਛ ਪ੍ਰਾਪਤ ਕਰਨ ਦੇ ਲਈ ਅੱਗੇ ਉਪਦੇਸ਼ ਦਿੰਦੇ ਹਨ ਕਿ ਇਹ ਜਾਣਿਆ, ਇਹ ਨਾ ਸਮਝਾ, ਇਹ ਮੂਰਖਾ, ਤੂੰ ਗੁਰੂ ਦੀ ਮਤ ਨੂੰ ਧਾਰਨ ਕਰ, ਕਿਉਂਕਿ ਗੁਰੂ ਦੀ ਮਤ ਹੀ ਮਹਾਨ ਹੈ, ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਤੂੰ ਬਹੁਤ ਉੱਚੀ ਵਡਿਆਈ ਪ੍ਰਾਪਤ ਕਰ ਸਕਦਾ ਹੈ।
ਭਗਤ ਬਿਨਾ ਬਹੁ ਡੂਬੇ ਸਿਆਣੇ।
ਬਈ ਇਹ ਗੱਲ ਯਾਦ ਰੱਖ ਵੀ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਸਿਆਣੇ ਵੀ ਅਫਲਾਤੂ ਸਮਝਦੇ ਸਨ, ਉਹ ਵੀ ਸੰਸਾਰ ਸਮੁੰਦਰ ਦੇ ਵਿੱਚ ਅਥਵਾ ਇਸ ਮਾਇਆ ਦੇ ਸਾਗਰ ਦੇ ਵਿੱਚ ਅਸੀਂ ਡੁੱਬਦੇ ਵੇਖੇ ਨੇ। ਜੇ ਤਾਂ ਕੋਈ ਗੁਰੂ ਦੀ ਮਤ ਨੂੰ ਧਾਰਨ ਕਰ ਲਵੇ ਫੇਰ ਤਾਂ ਉਹ ਬਚ ਸਕਦਾ ਹੈ, ਨਹੀਂ ਤੇ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਜਿੰਨੇ ਵੀ ਆਪਣੇ ਆਪ ਨੂੰ ਬੜੇ ਬੜੇ ਬੁੱਧੀਜੀਵੀ, ਵਿਦਵਾਨ, ਪੰਡਿਤ, ਕੋਈ ਬੜੇ ਬੜੇ ਡਾਕਟਰ, ਪ੍ਰੋਫੈਸਰ, ਉਹ ਸਾਰੇ ਅਸਾਂ ਤਾਂ ਮਾਇਆ ਦੇ ਸਾਗਰ ਵਿੱਚ ਹੀ ਡੁੱਬਦੇ ਦੇਖੇ ਨੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਇਸ ਲਈ ਗੁਰੂ ਦੀ ਮਤ ਹਰ ਇਨਸਾਨ ਨੂੰ ਧਾਰਨ ਕਰਨੀ ਚਾਹੀਦੀ ਹੈ। 12 ਵਧੀਕ ਸ਼ਲੋਕਾਂ ਵਿੱਚ ਇੱਕ ਸਤਿਗੁਰੂ ਦਾ ਬਚਨ ਆਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਸਮਝਾਉਂਦੇ ਨੇ, ਜੇ ਤੂੰ ਤਾਰੂ ਪਾਣ ਤਾਹੂ ਪੁਛ ਤੜਨ ਕਲ ਤਾਹੂ ਖਰੇ ਸੁਜਾਨ ਵੰਜਾਏ ਨੀ ਕਪਰੀ। ਇਹ ਜਿਹੜੇ ਸ਼ਬਦ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਗੰਭੀਰ ਵਰਤੇ ਨੇ। ਹਜ਼ੂਰ ਕਹਿੰਦੇ ਨੇ ਜੇ ਤੂੰ ਤਾਰੂ ਪਾਣ, ਜੇ ਤੂੰ ਪਾਣੀ ਦਾ ਤਾਰੂ ਵੀ ਬਣ ਗਿਆ ਹੈ, ਭਾਵ ਤੂੰ ਤਰਨਾ ਸਿੱਖ ਵੀ ਲਿਆ ਹੈ, ਜੇ ਤੂੰ ਤਾਰੂ ਪਾਣ ਤਾਹੂ ਪੁਛ ਤੜਨ ਕਲ, ਪਰ ਤਾਂ ਵੀ ਜਿਹੜੇ ਉਸ ਦਰਿਆਵਾਂ ਦੇ ਕਿਨਾਰਿਆਂ ਤੇ ਸਮੁੰਦਰਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਮਲਾਹ ਨੇ ਉਹਨਾਂ ਦੇ ਪਾਸੋਂ ਜਾ ਕੇ ਤਰਨ ਦੀ ਯੋਗਤੀ ਪੁੱਛ। ਕਿਉਂ? ਤਾਹੂ ਖਰੇ ਸੁਜਾਣ, ਜਿਹੜੇ ਤੇਰੇ ਨਾਲੋਂ ਵੀ ਵੱਧ ਆਪਣੇ ਆਪ ਨੂੰ ਬੜੇ ਪੜ੍ਹੇ ਲਿਖੇ ਸਿਆਣੇ ਮੰਨਦੇ ਸਨ। ਵੰਜਾਈ ਨੀ ਕਪਰੀ, ਕਪਰੀ ਦਾ ਅਰਥ ਹੈ ਲਹਿਰਾਂ, ਉਹ ਸਾਗਰ ਦੀਆਂ ਲਹਿਰਾਂ ਨੇ ਰੋੜ ਲਏ ਨੇ, ਕਿਉਂਕਿ ਸਾਗਰ ਦੀਆਂ ਲਹਿਰਾਂ ਜਦੋਂ ਉੱਠਦੀਆਂ ਨੇ ਨਾ ਤੇ ਬੜਾ ਨੁਕਸਾਨ ਕਰ ਜਾਂਦੀਆਂ ਨੇ। ਇਸ ਲਈ ਇਹਨਾਂ ਤੋਂ ਬਚਣ ਦੇ ਲਈ ਤੇ ਤੈਨੂੰ ਕਿਸੇ ਸਿਆਣੇ ਮਲਾਹ ਦੀ ਯੁਕਤੀ ਪੁੱਛਣੀ ਚਾਹੀਦੀ ਹੈ। ਜਿਹੜੇ ਮਲਾਹ ਪਾਣੀ ਦੇ ਭੇਤੀ ਹੁੰਦੇ ਨੇ ਉਹਨਾਂ ਨੂੰ ਹਰ ਮੌਸਮ ਦਾ, ਹਰ ਚੀਜ਼ ਦਾ ਗਿਆਨ ਹੁੰਦਾ, ਕਿਉਂਕਿ ਸਮੁੰਦਰ ਦੇ ਕਿਨਾਰੇ ਰਹਿੰਦੇ ਨੇ, ਸਮੁੰਦਰ ਦੇ ਵਿੱਚ ਵੀ ਜਾਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਵੀ ਕਦੋਂ ਮੌਸਮ ਖਰਾਬ ਹੁੰਦਾ ਹੈ, ਕਦੋਂ ਕੋਈ ਨੁਕਸਾਨ ਦੀ ਗੱਲ ਹੁੰਦੀ ਹੈ। ਇਸ ਲਈ ਉਹਨਾਂ ਸਿਆਣੇ ਮਲਾਹਾਂ ਤੋਂ ਯੁਕਤੀ ਪੁੱਛਣੀ ਚਾਹੀਦੀ ਹੈ। ਅਤੇ ਸਾਹਿਬ ਸਤਿਗੁਰੂ ਦਾ ਅੰਤਰੀ ਭਾਵ ਇਹ ਹੈ, ਜਿਹੜੇ ਆਪਣੇ ਆਪ ਨੂੰ ਬਹੁਤੇ ਪੜ੍ਹੇ ਲਿਖੇ ਸਿਆਣੇ ਸਮਝਦੇ ਨੇ ਨਾ, ਉਹਨਾਂ ਨੂੰ ਕਹਿੰਦੇ ਨੇ ਠੀਕ ਹੈ, ਜੇ ਤੁਸੀਂ ਠੀਕ ਹੈ ਵੀ ਇਹ ਤਰਨ ਦੀ ਕਲਾ ਸਿੱਖ ਵੀ ਲਈ ਹੈ, ਕਿਤਾਬਾਂ ਪੜ੍ਹ ਲਈਆਂ ਨੇ, ਗ੍ਰੰਥ ਪੜ੍ਹ ਲਏ ਨੇ, ਡਿਗਰੀਆਂ ਲੈ ਲਈਆਂ ਨੇ, ਤਾਹੂੰ ਪੁਛ ਤੜਨ ਕਰ, ਪਰ ਤਾਂ ਵੀ ਗੁਰੂ ਦੇ ਕੋਲ ਜਾ ਕੇ ਪਵਸਾਗਰ ਤੋਂ ਤਰਨ ਦੀ ਯੁਕਤੀ ਪੁੱਛਣੀ ਚਾਹੀਦੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਗਤੀ ਨਹੀਂ ਹੋਣੀ। ਕਿਉਂਕਿ ਜਿਹੜੇ ਤੇਰੇ ਨਾਲੋਂ ਵੀ ਵੱਧ ਆਪਣੇ ਆਪ ਨੂੰ ਵੱਡੇ ਵੱਡੇ ਵਿਦਵਾਨ ਸਮਝਦੇ ਸਨ ਤੇ ਉਹ ਇਸ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰਾਂ ਦੀਆਂ ਲਹਿਰਾਂ ਨੇ ਰੋੜ ਛੱਡੇ ਨੇ। ਅੱਜ ਜਿੰਨੇ ਪੜ੍ਹੇ ਲਿਖੇ ਨੇ ਪੰਡਿਤ ਨੇ ਉਹ ਕੋਈ ਵਿਕਾਰਾਂ ਤੋਂ ਬਚਿਆ ਹੋਇਆ? ਇਸ ਲਈ ਇਹ ਸਾਰੇ ਲਹਿਰਾਂ ਨੇ, ਉਹ ਸਾਰੇ ਇਹਨਾਂ ਲਹਿਰਾਂ ਨੇ ਰੋੜ ਛੱਡੇ ਨੇ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਗੁਰੂ ਦੀ ਮਤ ਨੂੰ ਧਾਰਨ ਕਰਨਾ ਜ਼ਰੂਰੀ ਹੈ।
ਹਰ ਕੀ ਭਗਤ ਕਰੋ ਮਨ ਮੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐ ਮਿੱਤਰ ਮਨਾ ਅਥਵਾ ਐ ਮਨ ਦੇ ਮਿੱਤਰਾ, ਮਨ ਦੇ ਮੇਲੀ ਸੱਜਣਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਿਆ ਕਰ।
ਨਿਰਮਲ ਹੋਏ ਤੁਮਾਰੋ ਚੀਤ,
ਕਿਉਂਕਿ ਇਸ ਦੇ ਨਾਲ ਜਿਹੜਾ ਤੇਰਾ ਚਿੱਤ ਹੈ ਉਹ ਨਿਰਮਲ ਹੋ ਜਾਵੇਗਾ। ਕਿਉਂਕਿ ਹੁਣ ਤਾਂ ਸਾਡੇ ਮਨ ਦੇ ਵਿੱਚ ਕਈ ਵਾਰੀ ਮਾੜੇ ਫੁਰਨੇ ਵੀ ਉੱਠਦੇ ਨੇ, ਮਾੜੀਆਂ ਯਾਦਾਂ ਵੀ ਸਤਾਉਂਦੀਆਂ ਨੇ, ਪਰ ਜਦੋਂ ਅਸੀਂ ਵਾਹਿਗੁਰੂ ਦੀ ਭਗਤੀ ਕਰਾਂਗੇ ਤੇ ਫਿਰ ਸਾਰੇ ਫੁਰਨੇ ਵੀ ਤੇ ਸਾਰੀਆਂ ਯਾਦਾਂ ਵੀ ਪਵਿੱਤਰ ਹੋ ਜਾਂਦੀਆਂ ਹਨ।
ਚਰਨ ਕਮਲ ਰੱਖੋ ਮਨ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਤੂੰ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ, ਭਾਵ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਧਾਰਨ ਕਰਕੇ ਰੱਖ।
ਜਨਮ ਜਨਮ ਕੇ ਕਿਲ ਬਿਖ ਜਾਹੇ।
ਇਹਦੇ ਨਾਲ ਤੇਰੇ ਜਨਮਾਂ ਜਨਮਾਂ ਦੇ ਕਿਲ ਬਿਖ ਦਾ ਅਰਥ ਹੈ ਜਿਹੜੇ ਬੱਜਰ ਪਾਪ ਨੇ, ਵੱਡੇ ਵੱਡੇ ਪਾਪ ਨੇ, ਚਲੇ ਜਾਣਗੇ।
ਆਪ ਜਪਹੋ ਅਵਰਾ ਨਾਮ ਜਪਾਵਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ, ਪਹਿਲਾਂ ਤੇ ਤੂੰ ਆਪ ਨਾਮ ਜਪ ਤੇ ਫਿਰ ਹੋਰਾਂ ਨੂੰ ਵੀ ਜਪਾ। ਇਹਦਾ ਮਤਲਬ ਇਹ ਹੈ ਪਹਿਲਾਂ ਆਪ ਨਾਮ ਦੀ ਕਮਾਈ ਕਰ, ਨਾਮ ਦਾ ਰਸ ਮਾਣ ਤੇ ਫਿਰ ਹੋਰਾਂ ਨੂੰ ਵੀ ਇਸ ਪਾਸੇ ਲਾ।
ਸੁਣਤ ਕਹਿਤ ਰਹਿਤ ਗਤ ਪਾਵਹ।
ਕਿਉਂਕਿ ਗੁਰਮਤਿ ਦਾ ਸਿਧਾਂਤ ਇਹੀ ਕਹਿੰਦਾ ਹੈ ਵੀ ਗੁਰਸਿੱਖ ਦਾ ਜੀਵਨ ਪਰਉਪਕਾਰੀ ਹੋਣਾ ਚਾਹੀਦਾ। ਜਿੰਨੇ ਮਹਾਂਪੁਰਖ ਸਾਡੇ ਸਿੱਖ ਸੰਸਾਰ ਦੇ ਵਿੱਚ ਹੋਏ ਨੇ ਜਾਂ ਹੁਣ ਵੀ ਹਨ, ਉਹ ਪਹਿਲਾਂ ਆਪ ਨਾਮ ਜਪਦੇ ਨੇ, ਫਿਰ ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਣਾ ਕਰਦੇ ਨੇ। ਤੇ ਇਸ ਤਰ੍ਹਾਂ ਵੀ ਆਪ ਵੀ ਨਾਮ ਜਪ ਤੇ ਹੋਰਾਂ ਨੂੰ ਵੀ ਜਪਾ ਤੇ ਸੁਣਤ ਕਹਿਤ ਰਹਿਤ ਗਤ ਪਾਵੋ। ਹਜ਼ੂਰ ਕਹਿੰਦੇ ਨੇ ਪਹਿਲਾਂ ਭਾਈ ਗੁਰਬਾਣੀ ਨੂੰ ਸੁਣਨਾ ਹੈ ਤੇ ਫਿਰ ਕਹਿਤ ਗੁਰਬਾਣੀ ਨੂੰ ਪੜ੍ਹਨਾ ਹੈ ਤੇ ਨਾਮ ਜਪਣਾ ਹੈ ਤੇ ਰਹਿਤ ਜਿਹੜੀ ਗੁਰਸਿੱਖੀ ਦੀ ਰਹਿਤ ਹੈ ਬਾਣੀ ਤੇ ਬਾਣੀ ਦੀ ਰਹਿਤ ਦੋ ਕਿਸਮ ਦੀ ਹੈ ਉਹਦੇ ਵਿੱਚ ਰਹਿੰਦਿਆਂ ਹੋਇਆਂ ਗਤ ਪਾਵੋ ਫਿਰ ਤੂੰ ਮੁਕਤੀ ਨੂੰ ਪ੍ਰਾਪਤ ਕਰ ਸਕਦੇ। ਇਹਦਾ ਮਤਲਬ ਇਹ ਹੈ ਪਹਿਲਾਂ ਉਪਦੇਸ਼ ਨੂੰ ਸੁਣਿਆ ਜਾਂਦਾ ਹੈ ਤੇ ਫਿਰ ਅੱਗੇ ਨਾਮ ਨੂੰ ਜਪਿਆ ਜਾਂਦਾ ਹੈ ਤੇ ਫਿਰ ਅੱਗੇ ਉਸ ਦੀ ਰਹਿਤ ਰੱਖਣੀ ਪੈਂਦੀ ਹੈ ਭਾਵ ਉਸ ਨੂੰ ਆਪਣੇ ਮਨ ਵਿੱਚ ਢਾਲਣਾ ਪੈਂਦਾ ਹੈ ਅਮਲੀ ਜੀਵਨ ਪ੍ਰਾਪਤ ਕਰਕੇ ਫਿਰ ਮੁਕਤੀ ਪ੍ਰਾਪਤ ਕਰ ਲੈ।
ਸਾਰ ਭੂਤ ਸਤ ਹਰ ਕੋ ਨਾਉ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਾ ਅਸਲੀ ਜਿਹੜਾ ਸਾਰ ਭੂਤ ਦਾ ਅਰਥ ਹੈ ਵੀ ਅਸਲੀ ਸਾਰ ਰੂਪ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ। ਠੀਕ ਹੈ ਦੁਨੀਆਂ ਵਿੱਚ ਹੋਰ ਵੀ ਬੜੇ ਪਦਾਰਥ ਨੇ ਤੇ ਬੜੇ ਦੁਨੀਆਂ ਦੇ ਵਿੱਚ ਵੀ ਤੱਤ ਨੇ ਪਰ ਸਤਿਗੁਰੂ ਕਹਿੰਦੇ ਨੇ ਨਾਮ ਤੱਤ ਸਭ ਹੀ ਸਿਰ ਜਾਪੈ। ਇਹ ਨਾਮ ਸਾਰੇ ਸਾਧਨਾ ਦਾ ਸਾਰੇ ਗਿਆਨ ਧਿਆਨ ਦਾ ਨਿਚੋੜ ਹੈ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਥਾਂ ਥਾਂ ਤੇ ਇਹ ਗੱਲ ਲਿਖੀ ਹੈ ਸਿਮਰਤ ਵੇਦ ਪੁਰਾਣ ਪੁਕਾਰਨ ਪੁਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਨਾਮ ਤੋਂ ਬਿਨਾਂ ਸਾਰਾ ਹੀ ਕੂੜ ਹੈ ਇਸੇ ਲਈ ਸਾਰ ਪੂਤ ਸਤ ਹਰ ਕੋ ਨਾਉ ਅਸਲੀ ਸਾਰ ਰੂਪ ਤੇ ਭਾਈ ਵਾਹਿਗੁਰੂ ਦਾ ਸੱਚਾ ਨਾਮ ਹੈ।
ਸਹਿਜ ਸੁਭਾਏ ਨਾਨਕ ਗੁਣ ਗਾਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਸਹਿਜ ਸੁਭਾਏ ਤੂੰ ਸੁਤੇ ਸਿੱਧ ਹੀ ਅਥਵਾ ਆਪਣੇ ਮਨ ਨੂੰ ਸ਼ਾਂਤ ਕਰਕੇ ਤੇ ਸੁਭਾਏ ਸ੍ਰੇਸ਼ਟ ਭਾਵਨਾ ਤੇ ਪਿਆਰ ਦੇ ਨਾਲ ਗੁਣ ਗਾਓ ਉਸ ਵਾਹਿਗੁਰੂ ਦੇ ਗੁਣ ਗਾ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰ ਇੱਕ ਵਾਹਿਗੁਰੂ ਦਾ ਨਾਮ ਜਪ ਤੇ ਦੂਸਰਾ ਵਾਹਿਗੁਰੂ ਦੀ ਸਿਫਤ ਸਲਾਹ ਕਰ ਇਹੀ ਗੱਲਾਂ ਸਾਰ ਭੂਤ ਨੇ ਬਾਕੀ ਤੇ ਸਭ ਕੁਝ ਕੂੜ ਕਬਾੜ ਹੀ ਹੈ।
ਗੁਣ ਗਾਵਤ ਤੇਰੀ ਉਤਰਸ ਮੈਲ
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਜੇ ਤੂੰ ਆਖੇ ਵੀ ਮੇਰੇ ਮਨ ਨੂੰ ਤਾਂ ਮੈਲ ਲੱਗੀ ਹੋਈ ਹੈ ਮੈਂ ਕੀ ਕਰਾਂ ਮੇਰਾ ਤੇ ਮਨ ਹੀ ਨਹੀਂ ਨਿਰਮਲ ਹੋ ਰਿਹਾ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਨੇ ਕਿ ਐ ਮਨਾ ਗੁਣ ਗਾਵਤ ਤੂੰ ਉਸ ਵਾਹਿਗੁਰੂ ਦੇ ਗੁਣ ਗਾ ਬਾਣੀ ਪੜ੍ਹ ਕੀਰਤਨ ਕਰ ਗੁਣ ਗਾਵਤ ਤੇਰੀ ਉਤਰਸ ਮੈਲ ਗੁਣ ਗਾਉਂਦਿਆਂ ਹੋਇਆਂ ਤੇਰੀ ਮੈਲ ਉਤਰ ਜਾਵੇਗੀ।
ਬਿਨਸ ਜਾਏ ਹੋ ਮੈਂ ਬਿਖ ਫੈਲ
ਇਹਦੇ ਨਾਲ ਨਾਲ ਵਾਹਿਗੁਰੂ ਦੇ ਗੁਣ ਗਾਉਂਦਿਆਂ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਜਿਹੜੀ ਹਉਮੈ ਦੀ ਜ਼ਹਿਰ ਤੇਰੇ ਖੂਨ ਦੇ ਕਤਰੇ ਕਤਰੇ ਵਿੱਚ ਫੈਲੀ ਹੋਈ ਹੈ ਇਹ ਵੀ ਨਾਸ ਹੋ ਜਾਵੇਗੀ ਨਾਲੇ ਮਨ ਦੀ ਮੈਲ ਤੇ ਹਉਮੈ ਦੀ ਜ਼ਹਿਰ ਵੀ ਨਿਕਲ ਜਾਵੇਗੀ।
ਹੋਹੇ ਅਚਿੰਤ ਬਸੈ ਸੁਖ ਨਾਲ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨਾ ਤੂੰ ਨਿਸ਼ਚਿੰਤ ਹੋ ਕੇ ਚਿੰਤਾ ਤੋਂ ਰਹਿਤ ਬੇਫਿਕਰ ਹੋ ਕੇ ਤੇ ਬੜੇ ਸੁਖ ਦੇ ਨਾਲ ਵਸੇਗਾ।
ਸਾਸ ਗ੍ਰਾਸ ਹਰ ਨਾਮ ਸੰਭਾਲ
ਕਿਉਂਕਿ ਤੂੰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਸਾਸ ਦਾ ਅਰਥ ਹੈ ਜਦੋਂ ਬਾਹਰ ਨੂੰ ਆਵੇ ਗ੍ਰਾਸ ਜਦੋਂ ਅੰਦਰ ਨੂੰ ਅਸੀਂ ਖਿੱਚਦੇ ਹਾਂ। ਲੋ ਹਜ਼ੂਰ ਕਹਿੰਦੇ ਨੇ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਤੂੰ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਕਿਉਂਕਿ ਸਵਾਸਾਂ ਦਾ ਸੰਬੰਧ ਸਾਡੇ ਸਰੀਰ ਨਾਲ ਵੀ ਹੈ ਤੇ ਸਵਾਸਾਂ ਦਾ ਸੰਬੰਧ ਸਾਡੇ ਮਨ ਦੇ ਨਾਲ ਵੀ ਹੈ। ਸਵਾਸ ਇੱਕ ਕੜੀ ਹੈ ਤਨ ਤੇ ਮਨ ਨੂੰ ਜੋੜਨ ਦੀ। ਜਦੋਂ ਅਸੀਂ ਸਵਾਸਾਂ ਨਾਲ ਨਾਮ ਜਪਦੇ ਹਾਂ ਨਾ ਤੇ ਫਿਰ ਉਹ ਸਾਡੇ ਮਨ ਦੇ ਵਿੱਚ ਚਲਿਆ ਜਾਂਦਾ ਹੈ। ਇਸੇ ਲਈ ਤਾਂ ਸਤਿਗੁਰੂ ਸਾਸ ਗ੍ਰਾਸ ਸਿਮਰਨ ਤੇ ਜ਼ੋਰ ਦਿੰਦੇ ਨੇ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜਦੋਂ ਸਵਾਸ ਗ੍ਰਾਸ ਸਿਮਰਨ ਕਰਾਂਗੇ ਫਿਰ ਉਹ ਮਨ ਦੇ ਵਿੱਚ ਚਲਿਆ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਤੂੰ ਸਵਾਸ ਗ੍ਰਾਸ ਵਾਹਿਗੁਰੂ ਦੇ ਨਾਮ ਨੂੰ ਸੰਭਾਲ
ਛੱਡ ਸਿਆਣਪ ਸਗਲੀ ਮਨਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਵੀ ਜਿੰਨੀਆਂ ਵੀ ਚੁਸਤੀਆਂ ਚਲਾਕੀਆਂ ਕਰਦਾ ਫਿਰਦਾ ਹੈ ਨਾ ਉਹ ਸਾਰੀਆਂ ਸਿਆਣਪਾਂ ਚਤਰਾਈਆਂ ਛੱਡ ਦੇ ਤੇ ਸਿੱਧਾ ਹੋ ਕੇ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ।
ਸਾਧ ਸੰਗ ਪਾਵਹਿ ਸੱਚ ਧਨਾ
ਕਿਉਂਕਿ ਜਦੋਂ ਤੂੰ ਸਾਰੀਆਂ ਸਿਆਣਪਾਂ ਚਤਰਾਈਆਂ ਚੁਸਤੀਆਂ ਚਲਾਕੀਆਂ ਛੱਡ ਕੇ ਤੇ ਗੁਰੂ ਦੀ ਸ਼ਰਨ ਵਿੱਚ ਆਵੇਂਗਾ ਫਿਰ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਦੇ ਨਾਲ ਸੱਚਾ ਨਾਮ ਦਾ ਧਨ ਪ੍ਰਾਪਤ ਕਰ ਲਵੇਗਾ।
ਹਰ ਪੂੰਜੀ ਸੰਚ ਕਰੋ ਵਿਵਹਾਰ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਭ ਤੋਂ ਪਹਿਲਾਂ ਤੇ ਤੂੰ ਆਪ ਆ ਕੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਨੂੰ ਇਕੱਠਾ ਕਰ ਭਾਵ ਪਹਿਲਾਂ ਤੂੰ ਆਪ ਜਿੰਨਾ ਵੀ ਵੱਧ ਤੋਂ ਵੱਧ ਭਜਨ ਸਿਮਰਨ ਕਰ ਸਕਦਾ ਹੈ ਉਹ ਕਰ ਤੇ ਕਰੋ ਵਿਵਹਾਰ ਤੇ ਅੱਗੇ ਭਾਈ ਫਿਰ ਤੂੰ ਵਪਾਰ ਵੀ ਕਰ ਸਕਦੇ ਹਾਂ, ਪਹਿਲਾਂ ਤਾਂ ਆਪ ਮਿਹਨਤ ਕਰਕੇ ਮਾਇਆ ਪੂੰਜੀ ਇਕੱਠੀ ਕਰਨੀ ਪੈਂਦੀ ਹੈ। ਜਦੋਂ ਮਾਇਆ ਇਕੱਠੀ ਹੋ ਜਾਵੇ ਫਿਰ ਅੱਗੇ ਵਪਾਰ ਹੁੰਦਾ, ਪਹਿਲਾਂ ਤਾਂ ਵਪਾਰ ਹੋ ਹੀ ਨਹੀਂ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਮਨਾ ਪਹਿਲਾਂ ਤੂੰ ਆਪ ਸਿਮਰਨ ਕਰ, ਤੂੰ ਆਪ ਇਸ ਸਿਮਰਨ ਦੇ ਧਨ ਨੂੰ ਨਾਮ ਦੇ ਧਨ ਨੂੰ ਇਕੱਠਾ ਕਰ, ਜਦੋਂ ਨਾਮ ਦੀ ਪੂੰਜੀ ਇਕੱਠੀ ਹੋ ਗਈ ਕਰੋ ਵਿਵਹਾਰ, ਫਿਰ ਅੱਗੇ ਤੂੰ ਵਪਾਰ ਵੀ ਕਰ ਸਕਦਾ। ਉਹ ਵਪਾਰ ਕੀ ਹੈ? ਪਿੱਛੇ ਸਤਿਗੁਰੂ ਮਹਾਰਾਜ ਨੇ ਦੱਸ ਹੀ ਦਿੱਤਾ ਸੀ ਬਈ ਵਾਹਿਗੁਰੂ ਪਰਮੇਸ਼ਰ ਦਾ ਆਪ ਜਪੈ ਅਵਰ ਹੈ ਨਾਮ ਜਪਾਵੈ, ਇਹ ਨਾਮ ਦਾ ਵਪਾਰ ਹੈ।
ਇਹਾਂ ਸੁਖ ਦਰਗਹ ਜੈਕਾਰ,
ਤੇ ਇਹਦਾ ਫਲ ਕੀ ਹੋਵੇਗਾ? ਇੱਥੇ ਵੀ ਤੈਨੂੰ ਸੁਖ ਮਿਲੇਗਾ, ਇੱਥੇ ਆਤਮਕ ਸੁਖ ਮਿਲੇਗਾ, ਤੇ ਦਰਗਹ ਜੈਕਾਰ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜੈ ਜੈਕਾਰ ਹੋਵੇਗੀ।
ਸਰਬ ਨਿਰੰਤਰ ਏਕੋ ਦੇਖ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਾ ਤੂੰ ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਦੇਖ। ਪਰ ਇਹ ਜਿਹੜੀ ਦ੍ਰਿਸ਼ਟੀ ਹੈ ਬਹੁਤ ਉੱਚੀ ਪਾਏ ਦੀ ਹੈ। ਅਸੀਂ ਤੇ ਇੱਕ ਦੂਸਰੇ ਦੇ ਵਿੱਚ ਕਿਸੇ ਨੂੰ ਮਿੱਤਰ ਕਿਸੇ ਨੂੰ ਦੁਸ਼ਮਣ ਦੇਖਦੇ ਹਾਂ, ਸਾਨੂੰ ਰੱਬ ਕਿੱਥੇ ਦਿਸਦਾ ਹੈ? ਪਰ ਸਤਿਗੁਰੂ ਕਹਿੰਦੇ ਨੇ ਸਰਵ ਨਿਰੰਤਰ ਏਕੋ ਦੇਖ, ਕਿ ਇਹ ਮਨਾ ਤੂੰ ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਨੂੰ ਦੇਖ। ਜਿਵੇਂ ਭਾਈ ਘਨੱਈਆ ਜੀ ਦਾ ਪ੍ਰਸੰਗ ਆਉਂਦਾ ਹੈ, ਉਧਰੋਂ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਿਆ ਹੋਇਆ ਹੈ, ਜੰਗ ਚੱਲ ਰਿਹਾ ਹੈ, ਅਤੇ ਪਰ ਭਾਈ ਘਨੱਈਆ ਜੀ ਪਾਣੀ ਦੀ ਮਸ਼ਕ ਭਰਦੇ ਨੇ, ਅਤੇ ਪਹਿਲਾਂ ਸਿੰਘਾਂ ਦੇ ਮੋਰਚਿਆਂ ਵਿੱਚ ਖਾਲਸਾ ਜੀ ਜਲ ਛਕੋ, ਅਤੇ ਉਹਨਾਂ ਨੂੰ ਜਲ ਛਕਾਉਂਦੇ ਨੇ, ਫਿਰ ਹੌਲੀ ਹੌਲੀ ਅੱਗੇ ਵੱਧਦੇ ਤੁਰੇ ਜਾਂਦੇ ਨੇ, ਪਹਾੜੀਆਂ ਦੇ ਮੋਰਚੇ ਆ ਜਾਂਦੇ ਨੇ, ਕਹਿੰਦੇ ਆ ਜਾਓ ਗੁਰਮੁਖੋ ਤੁਸੀਂ ਵੀ ਜਲ ਛਕੋ, ਫਿਰ ਅੱਗੇ ਮੁਸਲਮਾਨਾਂ ਦੀਆਂ ਫੌਜਾਂ ਦੇ ਮੋਰਚੇ ਆ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਭਰਾਵੋ ਆਓ ਤੁਸੀਂ ਵੀ ਜਲ ਛਕੋ, ਸਭ ਨੂੰ ਜਲ ਛਕਾਈ ਜਾਂਦੇ ਨੇ। ਗੁਰੂ ਮਹਾਰਾਜ ਦੇ ਕੋਲ ਸ਼ਿਕਾਇਤ ਚਲੀ ਗਈ, ਸੱਚੇ ਪਾਤਸ਼ਾਹ ਵੀ ਇੱਕ ਸਿੱਖ ਹੈ ਵੀ ਜਿਹੜਾ ਸਾਡੇ ਦੁਸ਼ਮਣਾਂ ਨੂੰ ਜਾ ਕੇ ਵੀ ਪਾਣੀ ਪਿਆ ਰਿਹਾ ਹੈ, ਕੀ ਇਹ ਠੀਕ ਹੈ ਉਹਦੇ ਲਈ? ਸਤਿਗੁਰੂ ਬੜੇ ਨੀਤੀਵਾਨ ਸਨ, ਕਹਿਣ ਲੱਗੇ ਭਾਈ ਬੁਲਾਓ ਉਸਨੂੰ। ਭਾਈ ਘਨੱਈਏ ਨੂੰ ਬੁਲਾਇਆ ਗਿਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨੇਤਰਾਂ ਵਿੱਚ ਨੇਤਰ ਪਾਏ, ਉਹਦੀ ਅੰਦਰਲੀ ਅਵਸਥਾ ਨੂੰ ਸਮਝ ਗਏ, ਅਤੇ ਫਿਰ ਸਤਿਗੁਰੂ ਕਹਿਣ ਲੱਗੇ ਭਾਈ ਘਨੱਈਆ ਜੀ ਆ ਸਿੰਘ ਤੁਹਾਡੇ ਪ੍ਰਤੀ ਕੋਈ ਸ਼ਿਕਾਇਤ ਲੈ ਕੇ ਆਏ ਨੇ। ਭਾਈ ਘਨੱਈਆ ਜੀ ਹੱਥ ਜੋੜ ਕੇ ਖੜ੍ਹ ਗਏ, ਕਹਿੰਦੇ ਮਹਾਰਾਜ ਦੱਸੋ ਕੀ ਮੈਥੋਂ ਗੁਸਤਾਖੀ ਹੋ ਗਈ ਹੈ? ਜੇ ਮੇਰੇ ਪਾਸੋਂ ਕੋਈ ਭੁੱਲ ਹੋ ਗਈ ਹੈ ਮੈਂ ਮੁਆਫ਼ੀ ਮੰਗਣ ਲਈ ਤਿਆਰ ਹਾਂ, ਇਹ ਹੈ ਗੁਰਮੁਖਾਂ ਦੀ ਅਵਸਥਾ। ਅਤੇ ਉਹ ਕਹਿਣ ਲੱਗੇ ਸਿੰਘ, ਕਹਿੰਦੇ ਵੀ ਤੂੰ ਵੀ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆਉਣਾ ਹੈ, ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ। ਜਦੋਂ ਇਹ ਗੱਲ ਆਖੀ ਤੇ ਭਾਈ ਘਨੱਈਆ ਸਤਿਗੁਰੂ ਦੇ ਸਾਹਮਣੇ ਖੜਾ ਸੀ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਇਹ ਏਡੀ ਵੱਡੀ ਗਲਤੀ ਏਡੀ ਵੱਡੀ ਵਗਿਆ ਮੈਂ ਕਿਵੇਂ ਕਰ ਸਕਦਾ ਹਾਂ? ਮੈਂ ਸਿੰਘਾਂ ਦੇ ਦੁਸ਼ਮਣਾਂ ਨੂੰ ਗੁਰੂ ਦੇ ਦੁਸ਼ਮਣਾਂ ਨੂੰ ਕਿਵੇਂ ਪਾਣੀ ਪਿਆ ਸਕਦਾ ਹਾਂ? ਇਹ ਕਿਵੇਂ ਹੋ ਸਕਦਾ ਹੈ? ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਸਿੰਘ ਵੀ ਹੈਰਾਨ ਨੇ, ਸੰਗਤ ਵੀ ਸਾਰੀ ਹੈਰਾਨ ਹੈ। ਅਤੇ ਉਹ ਹੁਣ ਸਿੰਘ ਕਹਿਣ ਲੱਗੇ ਤੂੰ ਰੋਜ਼ ਜਾ ਕੇ ਤੁਰਕਾਂ ਅਤੇ ਪਹਾੜੀਆਂ ਦੇ ਮੋਰਚਿਆਂ ਵਿੱਚ ਉਹਨਾਂ ਨੂੰ ਪਾਣੀ ਪਿਆਉਣਾ, ਤੂੰ ਕਹਿੰਦਾ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਪਿਆਇਆ ਹੀ ਨਹੀਂ, ਅਤੇ ਨਾਲੇ ਝੂਠ ਬੋਲੀ ਜਾਂਦਾ, ਨਾਲੇ ਤੂੰ ਉਹ ਕੰਮ ਕਰੀ ਜਾਂਦਾ। ਅਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਗੱਲ ਸਮਝ ਗਏ, ਬੜੇ ਪਿਆਰ ਦੇ ਵਿੱਚ ਆ ਕੇ ਕਹਿਣ ਲੱਗੇ ਭਾਈ ਘਨੱਈਆ ਜੀ ਤੁਸੀਂ ਫਿਰ ਇਹ ਦੱਸੋ, ਜੇ ਤੁਸੀਂ ਦੁਸ਼ਮਣਾਂ ਨੂੰ ਪਾਣੀ ਨਹੀਂ ਪਿਆਉਂਦੇ ਫਿਰ ਪਾਣੀ ਕਿਸ ਨੂੰ ਪਿਆਉਂਦੇ ਹੋ? ਤਾਂ ਉਸ ਵੇਲੇ ਭਾਈ ਘਨੱਈਆ ਜੀ ਨੇ ਪਤਾ ਕੀ ਆਖਿਆ ਸੀ? ਕਹਿਣ ਲੱਗੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਾਂਸ ਜੈਸੀ ਓਤ ਪੋਤ ਪ੍ਰਭ ਸੋਈ। ਮਹਾਰਾਜ ਮੈਂ ਤੇ ਤੁਹਾਨੂੰ ਜਲ ਛਕਾਉਣਾ ਹਾਂ, ਕਿਉਂਕਿ ਮੈਨੂੰ ਤੇ ਸਾਰਿਆਂ ਦੇ ਅੰਦਰ ਤੁਹਾਡੀ ਜੋਤ ਨਜ਼ਰ ਆ ਰਹੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਨਾ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਜੋ ਅੱਖਾਂ ਦੇ ਵਿੱਚ ਨੂਰ ਹੈ ਉਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਾਨੂੰ ਪ੍ਰਤੀਤ ਹੋ ਰਿਹਾ ਹੈ। ਜਿਹੜੀ ਸਾਡੇ ਸਰੀਰ ਵਿੱਚ ਆਤਮਾ ਹੈ, ਰੂਹ ਹੈ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪ੍ਰਤੀਤ ਹੋ ਰਹੀ ਹੈ। ਇਹ ਹੈ ਬ੍ਰਹਮ ਗਿਆਨੀਆਂ ਦੀ ਅਵਸਥਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਭਾਈ ਘਨੱਈਆ ਜੀ, ਤੁਸੀਂ ਅੱਗੇ ਤਾਂ ਕੇਵਲ ਜਲ ਛਕਾਉਣ ਦੀ ਸੇਵਾ ਕਰਦੇ ਸੀ, ਤੁਹਾਡੀ ਸੇਵਾ ਪ੍ਰਵਾਨ ਹੋਈ, ਲਓ ਹੁਣ ਆਹ ਸਾਡੇ ਕੋਲੋਂ ਮਹਿਰਮ ਪੱਟੀ ਵੀ ਲੈ ਜਾਓ, ਅਤੇ ਜਿਸ ਨੂੰ ਜ਼ਖਮ ਲੱਗੇ ਅਤੇ ਉਸਨੂੰ ਮਹਿਰਮ ਪੱਟੀ ਵੀ ਕਰ ਦੇਣੀ। ਕਿੱਡਾ ਵੱਡਾ ਉੱਚਾ ਸਿਧਾਂਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਇੱਕ ਪਾਸੇ ਜੰਗ ਚੱਲ ਰਿਹਾ ਹੋਵੇ ਤੇ ਦੂਜੇ ਪਾਸੇ ਤੇ ਫਿਰ ਦੁਸ਼ਮਣ ਦੀ ਮਾਰੂੰ ਪੱਟੀ ਕਰਨ ਦੇ ਲਈ ਸਤਿਗੁਰੂ ਆਗਿਆ ਦੇਣ। ਕਿੱਡੀ ਵੱਡੀ ਇਹ ਇਨਸਾਨੀਆਂ ਦੀ ਇਹ ਇੱਕ ਵੱਡੀ ਮਿਸਾਲ ਹੈ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ। ਇਹ ਤਾਂ ਅਕਾਲ ਪੁਰਖ ਦਾ ਹੁਕਮ ਸੀ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਮੈਂ ਆਪਣਾ ਸੋਤੋਹ ਨਿਵਾਜਾ ਪੰਥ ਪਰਚੁਰ ਕਰਬੇ ਕੋ ਸਾਜਾ ਜਾਏ ਤਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ। ਧਰਮ ਚਲਾਵਨ ਸੰਤਿ ਉਬਾਰਨ ਦੁਸ਼ ਸਭਨ ਕੋ ਮੂਲ ਉਪਾਰਨ ਜਾਹੀ ਕਾਜ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੰਗ। ਇਹ ਕੁਛ ਆਉਣ ਦੇ ਕਾਰਨ ਸਤਿਗੁਰੂ ਮਹਾਰਾਜ ਨੇ ਲਿਖੇ ਨੇ, ਪਰ ਇੱਥੇ ਹਜ਼ੂਰ ਕਹਿੰਦੇ ਨੇ ਕਿ ਐ ਮਨਾ ਤੂੰ ਸਾਰਿਆਂ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਦੇਖ।
ਕਹੋ ਨਾਨਕ ਜਾ ਕੇ ਮਸਤਕ ਲੇਖ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਐਸੀ ਬ੍ਰਹਮ ਦ੍ਰਿਸ਼ਟੀ ਦੀ ਅਵਸਥਾ ਕਿਸ ਨੂੰ ਪ੍ਰਾਪਤ ਹੁੰਦੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾ ਕੇ ਮਸਤਕ ਲੇਖ, ਜਿਸ ਦੇ ਮੱਥੇ ਤੇ ਪਾਏ ਕੋਈ ਚੰਗਾ ਪਾਗ ਲਿਖਿਆ ਹੋਵੇ ਤੇ ਫਿਰ ਉਹਨੂੰ ਹੀ ਐਸੀ ਬ੍ਰਹਮ ਦ੍ਰਿਸ਼ਟੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਵੀ ਸਾਰਿਆਂ ਵਿੱਚ ਇੱਕ ਵਾਹਿਗੁਰੂ ਨੂੰ ਉਹੀ ਦੇਖ ਸਕਦਾ ਹੈ।
ਏਕੋ ਜਪ ਏਕੋ ਸਾਲਾ ਹੈ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਨ ਨੂੰ ਕਹਿੰਦੇ ਨੇ ਕਿ ਐ ਮਨ ਤੂੰ ਇੱਕ ਵਾਹਿਗੁਰੂ ਦਾ ਨਾਮ ਜਪ, ਕਿਉਂਕਿ ਗੁਰਮਤ ਦਾ ਮਤ ਅਦਵੈਤ ਮਤ ਹੈ, ਇਹਦੇ ਵਿੱਚ ਦੂਜੇ ਲਈ ਕੋਈ ਥਾਂ ਨਹੀਂ, ਕੋਈ ਗੁੰਜਾਇਸ਼ ਨਹੀਂ। ਹਜ਼ੂਰ ਕਹਿੰਦੇ ਨੇ ਏਕੋ ਜਪ ਇੱਕ ਵਾਹਿਗੁਰੂ ਦਾ ਨਾਮ ਜਪ ਤੇ ਇੱਕ ਵਾਹਿਗੁਰੂ ਦੀ ਸਿਫਤ ਸਲਾਹ ਕਰ।
ਏਕ ਸਿਮਰ ਏਕੋ ਮਨ ਮਾਹੇ।
ਮਨ ਆਹੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ ਤੇ ਏਕੋ ਮਨ ਆਹੇ ਤੇ ਇੱਕ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਆਹੇ ਦਾ ਅਰਥ ਹੁੰਦਾ ਚਾਹ। ਇੱਕ ਵਾਹਿਗੁਰੂ ਦਾ ਸਿਮਰਨ ਕਰ ਤੇ ਇੱਕੋ ਵਾਹਿਗੁਰੂ ਦੀ ਮਨ ਦੇ ਵਿੱਚ ਇੱਛਾ ਕਰ।
ਏਕਸਕੇ ਗੁਣ ਗਾਓ ਅਨੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ ਤੂੰ ਉਸ ਇੱਕ ਅਨੰਤ ਜੋ ਅੰਤੋ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਗੁਣਾਂ ਨੂੰ ਗਾਇਆ ਕਰ।
ਮਨ ਤਨ ਜਾਪ ਏਕ ਭਗਵੰਤ।
ਤੇ ਮਨ ਕਰਕੇ ਵੀ ਤਨ ਕਰਕੇ ਵੀ ਇੱਕ ਭਗਵੰਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ।
ਏਕੋ ਏਕ ਏਕ ਹਰ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਵੀ ਤਿੰਨੇ ਕਾਲਾਂ ਦੇ ਵਿੱਚ, ਆਦਿ ਕਾਲ ਵਿੱਚ ਵੀ ਤੇ ਵਰਤਮਾਨ ਕਾਲ ਦੇ ਵਿੱਚ ਵੀ ਤੇ ਭਵਿੱਖਤ ਕਾਲ ਦੇ ਵਿੱਚ ਵੀ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਅਥਵਾ ਏਕੋ ਏਕ ਏਕ ਹਰ ਆਪ। ਤੂੰ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ।
ਪੂਰਨ ਪੂਰ ਰਹਿਓ ਪ੍ਰਭ ਵਿਆਪ।
ਕਿਉਂਕਿ ਉਹ ਪੂਰਨ ਪਰਮੇਸ਼ਰ ਦਾ ਨਾਮ ਹੈ, ਉਹ ਪੂਰਨ ਜੋ ਪਰਮੇਸ਼ਰ ਹੈ ਉਹ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ ਤੇ ਵਿਆਪ ਤੇ ਸਭ ਥਾਵਾਂ ਦੇ ਵਿੱਚ ਵਿਆਪਕ ਹੈ।
ਅਨਕ ਵਿਸਥਾਰ ਏਕ ਤੇ ਭੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਹ ਜਿਹੜੇ ਅਨੇਕਾਂ ਤਰ੍ਹਾਂ ਦੇ ਵਿਸਤਾਰ ਨੇ ਨਾ ਆਪਾਂ ਵੇਖ ਰਹੇ ਹਾਂ, ਇਹ ਵੀ ਇੱਕ ਵਾਹਿਗੁਰੂ ਪਰਮੇਸ਼ਰ ਤੋਂ ਪੈਦਾ ਹੋਏ ਨੇ, ਜਿਵੇਂ ਇੱਕ ਬੀਜ ਤੋਂ। ਤੇ ਵੇਖ ਲਓ ਵੀ ਕਿੱਡਾ ਵੱਡਾ ਬਿਰਸ਼ ਤਿਆਰ ਹੋ ਜਾਂਦਾ ਹੈ। ਬੀਜ ਬਿਲਕੁਲ ਛੋਟਾ ਹੁੰਦਾ ਹੈ, ਖਾਸ ਕਰਕੇ ਬੀਜ ਦਾ ਆਕਾਰ ਛੋਟਾ ਹੁੰਦਾ ਹੈ। ਤੇ ਦੇਖ ਲਓ ਜਿਵੇਂ ਬੋਹੜ ਦਾ ਦਰਖਤ ਹੈ ਤੇ ਉਹਦਾ ਬੀਜ ਬਿਲਕੁਲ ਛੋਟਾ ਹੁੰਦਾ ਹੈ ਤੇ ਪਰ ਬਿਰਸ਼ ਵੇਖ ਲਓ ਕਿੱਡਾ ਵੱਡਾ ਉਹਦੇ ਵਿੱਚੋਂ ਨਿਕਲ ਆਉਂਦਾ ਹੈ। ਇਸੇ ਤਰ੍ਹਾਂ ਬੀਜ ਰੂਪ ਵਾਹਿਗੁਰੂ ਪਰਮੇਸ਼ਰ ਹੀ ਹੈ ਤੇ ਜਿਹੜੇ ਅਨੇਕਾਂ ਵਿਸਤਾਰ ਨੇ ਉਹ ਇੱਕ ਤੋਂ ਹੀ ਪੈਦਾ ਹੋਏ ਹਨ।
ਏਕ ਅਰਾਧ ਪਰਾਸ਼ਤ ਗਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਪਰਾਸ਼ਤ ਗਏ। ਪਰਾਸ਼ਤ ਦਾ ਅਰਥ ਹੈ ਪਾਪ। ਇੱਕ ਵਾਹਿਗੁਰੂ ਦਾ ਸਿਮਰਨ ਕਰਕੇ ਸਾਡੇ ਤਾਂ ਸਾਰੇ ਪਾਪ ਚਲੇ ਗਏ।
ਮਨ ਤਨ ਅੰਤਰ ਏਕ ਪ੍ਰਭ ਰਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੇ ਤਾਂ ਮਨ ਤੇ ਤਨ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਹੀ ਰਤਾ ਦਾ ਅਰਥ ਵੀ ਉਹ ਰੰਗਿਆ ਹੋਇਆ ਹੈ, ਭਾਵ ਸਾਡੇ ਮਨ ਤੇ ਤਨ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਲੱਗਿਆ ਹੋਇਆ ਹੈ, ਅਥਵਾ ਮਨ ਤਨ ਅੰਤਰ ਏਕ ਪ੍ਰਭ ਰਤਾ ਤੇ ਸਾਡੇ ਮਨ ਤੇ ਤਨ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਹੀ ਰਤਾ ਦਾ ਅਰਥ ਉਹ ਵਸਿਆ ਹੋਇਆ ਹੈ।
ਗੁਰ ਪ੍ਰਸਾਦ ਨਾਨਕ ਇੱਕ ਜਾਤਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਤੇ ਜਿੱਥੇ ਸਾਨੂੰ ਉਸ ਵਾਹਿਗੁਰੂ ਦੇ ਨਾਮ ਜਪਣ ਦਾ, ਭਗਤੀ ਕਰਨ ਦਾ ਉਪਦੇਸ਼ ਦਿੱਤਾ, ਤੇ ਅਖੀਰ ਤੇ ਗੁਰੂ ਮਹਾਰਾਜ ਨੇ ਇਹ ਵੀ ਸਾਡਾ ਭੁਲੇਖਾ ਦੂਰ ਕਰ ਦਿੱਤਾ ਵੀ ਹੁਣ ਉਸ ਵਾਹਿਗੁਰੂ ਪਰਮੇਸ਼ਰ ਦਾ ਸਾਨੂੰ ਗਿਆਨ ਕਿੱਥੋਂ ਪ੍ਰਾਪਤ ਹੋਵੇ। ਹਜ਼ੂਰ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਜਾਓ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸਾਂ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।